جس طرح شریر اور گہنیا کر کے شریر شنگار کر کے سونا لگتا ہے، اسی طرح جی گرو نانک پاتشاہ جی کے چرن ہیں انہوں اپنے ہردے کا شنگار بنانا کریے۔
شبھ سندرتا پائے ہیں ستکار،
جی گہنیا کر کے بندے کا ستکار بڑھتا، گہنیا کر کے جس بندے نے پانچ سات چھاپا پائیا ہو کافی سونا ہوئے ہاتھ کڑے پائے ہو، اس بندے نو دیکھدیا ساری آپ سوچنے پتا نہیں کنا دھنوان ہونا، اس بندے کا دھنوار اتوں گہنیا تو پتا لگ جاتا، وہ سارے پاس ستکار ہوتا، شوبھا ودتی ہے کیونکہ امیر آدمی ہے۔ اسی طرح ستگرو صاحب مہاراج جی کے چرن جنہوں کے گردے مسے ہوئے نے، جہے گرو نانک پاتشاہ جی کے چرنوں پیار کرتے ہیں، کہ انہوں کا دونوں جہان اس ملک بھی اگلے ملک بھی ستکار بڑھتا ہے، دھنوار کا ستکار اسی سنسار ہے، پر جنہوں نے اپنے ہردے گرو صاحب جی کے چرن روپی النکار کہتے گئے، جنہوں نے گرو کے چرن روپی گہنے اپنے ہردے پائے ہوئے نے، انہوں کا دونوں جہانوں ستکار ہوتا ہے۔
جو پئی سنو گرو انگد سکراتا،
بھائی بالا جی کہتے ہیں گرو انگد پاتشاہ جی جدو بھگت پرہلاد کی ساکھی سنا رہے تھے ادو کا اتہاس سننا کرو،
ان پرہلاد کہت اتہاسا،
پھر بھگت پرہلاد جی جہاں اتہاس دس رہے تھے بھی دیوتیا نے ڈر کے اکال پورک اگے بےنتیاں کیتیاں سی کہ مہاراج یہ ارناکش نے بڑا تپ کر کے پھل لے لیا، سارے پاس سورگا دیوتیا کھڑ کے بڑا سٹ دتا، دھرتی کے منوکھا جی نہیں دتا، پتال بھوت پریت آدی بھی رہ نہیں دتا، ٹیک کے کسی نے بھی بیٹھن دتا، سارے پاس اپنی من مرضی کرتا کہ مہاراج کوئی کرپا کرو، تو اکال پورش نے اپنی مہر کی بچن کیا، بھائی دیکھو سما آسے گھر ہی پتر پیدا ہوئے گا، جہاں بھگت یہ ناش کرنے والا ہوئے گا، تو اگے بھگت پرہلاد جی اس تو اگے بھی ساکھی سنا رہے نے،
مجھ سمیت جنم ست چارا،
بھگت پرہلاد جی بھائی بالا جی نو بھائی مردانا جی نو ساکھی سنا رہے نے، بھگت پرہلاد جی کہتے میرے سمیت چار پتر ہرناکش کے گھر جنم ہوا، چار پتر یہ گھر جمے،
پنچن وقت ہرک اپارا،
چار پتر کے جنم ہو کر کے جڑا ہرناکش سی چارے پتر بڑے سونے سنکھے بڑے ٹھیک ٹھاک سی، ان سونے پترا نو دیکھ کے دھن دولت ویک کے یہ ہرناکش بہت خوش ہوا، جہاں کنچن واپسی جہاں سروپ سونے کے واگو پاسدا سی یہ ہرناکش اپنے پترا نو دیکھ کے بڑا خوش ہوتا سی، بھگت پرہلاد جی کہتے چار پتر یہ ہرناکش گھر پیدا ہوئے، چار پترا سوامی رشی سب رشیا کے سب منیا کے سوامی نارد جی جڑے سب تو وڈے رشی منی منے جاتے ہیں، انہاں نارد جی نے میرے اوپر کرپا کی تھی، نارد جی نے مینو کافی سما اپنا گیان بخشیا،
سدا بھگت میں مت رہ پینی،
سوامنی نارد جی کی کرپا کر کے بھگت پرہلاد جی کہتے نارد جی کی کرپا سے انہوں نے میرے ایسی گیان ایسی درشٹی بخشی سی، میری برتی میرا دھیان ہر سمے ਉਸ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਵੱਲ ਲੱਗਿਆ ਰਹਿੰਦਾ ਸੀ।
ਬਾਲ ਬੈਸ ਤੇ ਕ੍ਰੀੜਾ ਤਿਆਗੀ।
ਭਗਤ ਪ੍ਰਹਿਲਾਦ ਜੀ ਕਹਿੰਦੇ ਛੋਟੀ ਉਮਰ ਤੋਂ ਹੀ ਪ੍ਰੇਮ ਭਗਤੀ ਵੱਲ ਧਿਆਨ ਜੁੜ ਗਿਆ। ਛੋਟੀ ਉਮਰ ਤੋਂ ਹੀ ਬੱਚਿਆਂ ਦੀ ਜਿਹੜੀ ਖੇਡਣ ਵਾਲੀਆਂ ਕਿਰਿਆਵਾਂ ਹਨ, ਬੱਚੇ ਕੌਤਕ ਵੇਖਦੇ ਨੇ। ਆਮ ਸੰਸਾਰਿਕ ਬੱਚਾ ਵੀ ਜਿਹਦੇ ਘਰ ਰੋਟੀ ਵੀ ਨਾ ਹੋਵੇ, ਪੱਕਦੀ ਵੀ ਨਾ ਹੋਵੇ, ਉਹ ਵੀ ਬੱਚਾ ਖੇਡਣ ਵਾਸਤੇ ਕਈ ਕੌਤਕ ਕਰਦਾ। ਪਰ ਜਿਹੜੇ ਰਾਜਿਆਂ ਦੇ ਪੁੱਤਰ, ਉਹ ਤਾਂ ਇੱਕ ਤੋਂ ਇੱਕ ਨਵੇਂ ਤੋਂ ਨਵੇਂ ਕੌਤਕ ਵੇਖਦੇ, ਨਵੇਂ ਤੋਂ ਨਵੇਂ ਸ਼ਸਤਰ ਸਿੱਖਦੇ, ਨਵੇਂ ਤੋਂ ਨਵੇਂ ਕਾਰਜ ਕਰਦੇ। ਤੇ ਬਾਕੀ ਅਧਨਾਸ਼ ਦੇ ਪੁੱਤਰ ਕੰਮਾਂ ਵਿੱਚ ਤੇਜ਼ ਸੀ, ਪਰ ਮੇਰਾ ਧਿਆਨ ਬਚਪਨ ਤੋਂ ਹੀ ਕਿਸੇ ਵੀ ਖੇਡ ਵੱਲ ਨਹੀਂ ਜਾਂਦਾ ਸੀ। ਭਗਵਾਨ ਨਾਥ ਮੁਨੀ ਜੀ ਦੀ ਕਿਰਪਾ ਸੀ ਸਵਾਮੀ ਜੀ ਦੀ, ਤੇ ਉਹਨਾਂ ਨੇ ਮੈਨੂੰ ਗਿਆਨ ਬਖਸ਼ਿਆ। ਮੇਰੇ ਹਿਰਦੇ ਅੰਦਰ ਭਗਤੀ ਪਈ ਰਹਿੰਦੀ ਸੀ, ਹਰ ਵਕਤ ਪ੍ਰੇਮ ਭਗਤੀ ਵੱਲ ਧਿਆਨ ਸੀ, ਤੇ ਮੇਰਾ ਧਿਆਨ ਬਚਪਨ ਤੋਂ ਹੀ ਮੈਂ ਖੇਡਣ ਵਾਲੀਆਂ ਕਿਰਿਆਵਾਂ ਛੱਡ ਦਿੱਤੀਆਂ।
ਹਰ ਕੇ ਚਰਨ ਕਮਲ ਮਤ ਪਾਗੀ।
ਉਸ ਹਰੀ ਸੁਆਮੀ ਅਕਾਲ ਪੁਰਖ ਦੇ ਚਰਨਾਂ ਵਿੱਚ ਸਾਡਾ ਧਿਆਨ ਜੁੜਿਆ। ਭਗਤ ਪ੍ਰਹਿਲਾਦ ਜੀ ਕਹਿੰਦੇ ਸੁਆਮੀ ਦੀ ਕਿਰਪਾ ਸੀ ਵੀ ਧਿਆਨ ਬਾਕੀ ਕਿਰਿਆਵਾਂ ਵੱਲ ਨਹੀਂ ਜਾਂਦਾ ਸੀ, ਤੇ ਅਕਾਲ ਪੁਰਖ ਦੇ ਚਰਨਾਂ ਵੱਲ ਧਿਆਨ ਜੁੜਿਆ ਰਹਿੰਦਾ ਸੀ।
ਬੈਠਤ ਉਠਤ ਸੋਵਤ ਜਾਗਤ ਸਿਮਰਨ ਨਾਮ ਵਿਖੇ ਅਨੁਰਾਗਤ।
ਬਹਿੰਦਿਆਂ ਉੱਠਦਿਆਂ ਸੋਦਿਆਂ ਜਾਗਦਿਆਂ ਇਹ ਸਾਰੀਆਂ ਕਿਰਿਆਵਾਂ ਦੇ ਵਿੱਚ ਮੇਰਾ ਧਿਆਨ ਅਕਾਲ ਪੁਰਖ ਦੇ ਨਾਮ ਨਾਲ ਜੁੜਿਆ ਰਹੇ। ਉਸ ਅਕਾਲ ਪੁਰਖ ਦੀ ਕਿਰਪਾ ਸੀ, ਨਹੀਂ ਤਾਂ ਬਾਕੀ ਤਿੰਨ ਪੁੱਤਰ ਵੀ ਸੀਗੇ ਅਨਾਸ਼ ਦੇ, ਉਹ ਕਿਉਂ ਨੀ ਨਾਮ ਜਪਦੇ ਸੀ? ਅਕਾਲ ਪੁਰਖ ਦੀ ਸਾਡੇ ਉੱਪਰ ਕਿਰਪਾ ਸੀ। ਭਗਤ ਪ੍ਰਹਿਲਾਦ ਜੀ ਕਹਿੰਦੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਉਸੇ ਸਵਾਮੀ ਦਾ ਨਾਮ ਦੇ ਵਿੱਚ ਧਿਆਨ ਜੁੜਿਆ ਰਹਿੰਦਾ ਸੀ।
ਚਿੰਤਾ ਚਿਤ ਚਰਨ ਪ੍ਰਭ ਕਬਲੀ।
ਕਈ ਵਾਰ ਉਸ ਅਕਾਲ ਪੁਰਖ ਦੇ ਚਰਨਾ ਕਮਲਾਂ ਦੀ ਚਿੰਤਨ ਕਰਦਿਆਂ ਸਾਡਾ ਧਿਆਨ ਜੁੜਿਆ ਰਹਿੰਦਾ। ਕਈ ਵਾਰ ਸਾਡਾ ਧਿਆਨ ਉਸ ਅਕਾਲ ਪੁਰਖ ਦੇ ਸਰੂਪ ਨੂੰ ਚਿੰਤਨ ਵਿੱਚ ਆਪਣੇ ਚੇਤਨ ਵਿੱਚ ਲਿਆਉਣ ਵਾਸਤੇ ਭਾਵ ਧਿਆਨ ਲਾ ਕੇ ਚਿੰਤਨ ਕਰਿਆ ਕਰਦੇ ਸੀ। ਕਾਫੀ ਸਮਾਂ ਕਈ ਵਾਰ ਅਕਾਲ ਪੁਰਖ ਦੇ ਚਰਨਾਂ ਵਿੱਚ ਧਿਆਨ ਜੁੜ ਜਾਂਦਾ ਸੀ।
ਰੋਤਨ ਹਿਰਦੇ ਉਮੰਗਤ ਤਬਈ।
ਜਦੋਂ ਧਿਆਨ ਜੁੜ ਜਾਂਦਾ ਸੀ, ਚਿੰਤਨ ਹੁੰਦਾ ਸੀ, ਤਾਂ ਕਹਿੰਦੇ ਮਨ ਦੀਆਂ ਉਮੰਗਾਂ, ਮਨ ਦੀਆਂ ਲਹਿਰਾਂ ਉੱਠਦੀਆਂ ਸੀ। ਵਾਰ ਵਾਰ ਰੋਣ ਦਾ ਦਿਲ ਕਰਦਾ ਸੀ। ਉਹ ਅਕਾਲ ਪੁਰਖ ਤੋਂ ਵਿਛੜੇ ਹੋਏ ਇਸ ਜੀਵਾਂ ਨੂੰ, ਜਿਨ੍ਹਾਂ ਨੂੰ ਸੰਸਾਰ ਵਿੱਚ ਆਪਣਾ ਆਪਾ ਭੁੱਲ ਕੇ ਵੀ ਹੈ ਕੀ ਸਰੂਪ, ਇਸ ਆਪਣੇ ਸਰੂਪ ਨੂੰ ਭੁੱਲ ਕੇ ਸੰਸਾਰ ਵਿੱਚ ਦੁਨੀਆਂ ਵਿੱਚ ਭੱਜਦੇ ਫਿਰਦੇ ਹਾਂ, ਇਹ ਜਾਣ ਕੇ ਇਸ ਦਾ ਚਿੰਤਨ ਕਰਦਿਆਂ ਮਨ ਵਿੱਚ ਰੋਣਾ ਉੱਠਦਾ ਸੀ। ਉਸ ਅਕਾਲ ਪੁਰਖ ਤੋਂ ਜਿਸ ਤੋਂ ਵਿਛੜੇ ਹੋਏ ਹਾਂ, ਉਹ ਸਵਾਮੀ ਨੂੰ ਮਿਲਣ ਵਾਸਤੇ ਵਾਰ ਵਾਰ ਮਨ ਦੇ ਪਿਆਰ ਜਾਗ ਉੱਠਦੇ ਸੀ।
ਕਬ ਚਿੰਤਾ ਸਜ ਬੁਣ ਸਿਮਰਤ।
ਕਈ ਵਾਰ ਇਸ ਚਿੰਤਾ ਨੂੰ ਛੱਡ ਦਿੰਦੇ ਸੀ ਵੀ ਮਨ ਪਤਾ ਨੀ ਕਿਉਂ ਇਸ ਸੰਸਾਰ ਵਿੱਚ ਆਏ ਹਾਂ। ਇੱਕ ਤਾਂ ਇਹ ਚਿੰਤਨ ਹੈ ਵੀ ਇਹ ਸਾਨੂੰ ਸੰਸਾਰ ਵਿੱਚ ਅਸੀਂ ਭੁੱਲੇ ਕਿਉਂ ਫਿਰਦੇ ਹਾਂ। ਕਹਿੰਦੇ ਕਈ ਵਾਰ ਇਸ ਚਿੰਤਨ ਨੂੰ ਵੀ ਛੱਡ ਕੇ ਉਸ ਅਕਾਲ ਪੁਰਖ ਦੇ ਗੁਣਾਂ ਵਿੱਚ ਸਾਸੀ ਉਹਦੇ ਗੁਣ ਗਾਉਂਦੇ ਹੁੰਦੇ, ਉਹਦੇ ਗੁਣਾਂ ਨੂੰ ਵਾਰ ਵਾਰ ਕਦੇ ਪਾਲ ਵਜਾ ਕੇ ਕਦੇ ਲਾਲ ਵਜਾ ਕੇ ਆਨੰਦ ਦੇ ਵਿੱਚ ਉਹਦੇ ਗੁਣ ਗਾਈ ਜਾਣੇ।
ਹੱਥ ਪਇਓ ਗੁਣ ਹਰ ਕਹਿੰਦੇ
ਇਸੇ ਤਰ੍ਹਾਂ ਵਾਰ ਵਾਰ ਗੁਣਾਂ ਨੂੰ ਗਾਉਂਦਿਆਂ ਹੋਇਆ ਹਰ ਵਕਤ ਖੁਸ਼ ਹੋਣਾ, ਕਈ ਵਾਰੀ ਰੋਣਾ, ਸੋਚਣਾ ਵੀ ਅਸੀਂ ਸੰਸਾਰ ਵਿੱਚ ਅਕਾਲ ਪੁਰਖ ਤੋਂ ਟੁੱਟ ਕੇ ਵਿਛੜੇ ਪਏ ਮਾਇਆ ਦੇ ਵਿੱਚ, ਇਸ ਵੇ ਰੂਪ ਨੂੰ ਵੇਖ ਕੇ ਰੋਣਾ, ਤੇ ਫਿਰ ਜਦੋਂ ਉਹ ਪਰਮਾਤਮਾ ਦੇ ਗੁਣ ਗਾਣੇ ਨਾ, ਤਾਂ ਉਹਦੇ ਨਾਮ ਨੂੰ ਗਾਉਂਦਿਆਂ ਸਾਰ ਐਸੀ ਕ੍ਰਾਂਤੀ, ਐਸੀ ਜਾਗਰਤੀ ਆ ਜਾਣੀ ਵੀ ਧਿਆਨ ਰੋਂਦਾ ਹੋਇਆ ਸਭ ਖਤਮ, ਤੇ ਅੰਦਰ ਉਹਦੇ ਗੁਣਾਂ ਨੂੰ ਗਾਣ ਕਰਕੇ ਖੁਸ਼ੀ ਪੈਦਾ ਹੋ ਜਾਣੀ। یہ قدرتی ہے جہاں بھگوان کا نام ہے نا جہے اکال پورک کا پیار کرتے ہیں وہ جانتے ہیں وہ ناؤں دکھ سن کے وہ بارے جان کے کئی بار دکھ ہوتا پر جب وہ نام لینے نا تو پھر کون خوش ہو جاتے سب گرو دسویں پاتشاہ مہاراج جی جہاں راما اوتار لکھا وہ پرسان آتا کہ جدوں کیتری نے آخیا بھی میرے پتر راج دے دے بھرت راج دے تے رام پن واس دے دے تے راجے نے جدوں سنیا دشرت راجا سن کے بھی رام پن واس ملن لگا یہ جان کے کہندے سب دسویں پاتشاہ کہندے بھی ایک دم دھرتی تے گریا ایسا من ایسی برتی چھا گئی ایسا دکھ لگیا بھی من جنا ہو سکتا سی پر رام کا نام سندیا ساری پہلے تو ایک بار کہ اس طرح مر گیا بھی رام بن واس ملنے لگا بھی میرے پتر وڈے نو گھروں کر دینا یہ سن کے ایک دم مرن جوگے ہو گئے جدو نام سنیا رام دا تے رام دا نام سندیا ساری کہندے رام دے نام دی شکتی ایسی سی کہندے پھر جیندہ ہوئے کہندے رام دے نام دی شکتی ایسی ہے اس طرح جیندے ہوئے جیندے جنگ دے میدان وچ سورمیاں نوں شستر لگ جاندے نے وہ سورمے ڈگن تو بعد پھر کھڑے ہو جاندے کہ رام دے نام دی شکتی ایسی ہے کئی بار دکھ لگن تو بعد جدو اکال پورک کا نام منہ سے آوان ہے تہار پھر رونے تو ہسن والی برتی بن جاتی ہے بھگتر لال جی کہ من جدو سوچتے سی بھی اسی ٹوٹے پڑے ہاں بچھڑے پڑے ہاں یہ جان کے بڑا دکھ ہوتا سی کہ جدو وہ اکال پورک خوشیاں کا کرانتی کا سروپ ہری پرماتما کا نام روپ سے آتا سی نا کہ پھر مکھ وچ ہر وقت ہس ہس کے کھڑ کھڑ کے پھر مکھ سے خراب آ جاتا کیونکہ اکال پورک کا نام ہی ایسا ہے کہ جہاں من اندر ہردے نملائے ہوئے ہردے نگا لینا ہے پرماتما کا نام ہمیشہ خوشی دن والا کئی بار روڈے سی کئی بار وہ نام جپڑ کر کے ہاسا پیدا ہوتا سی
سب اونچے سر تو گن گاؤں
پر ناج کہتے کئی بار اچھی اچھی دھن کے اچھے اچھے سر کے اس اکال پورک کا نام گان لگ جاتے سی بڑے نام کے نام اچھی اچھی دھن کے گانا شروع کر دینا
سب ناچوں ہے لاج نکاؤ
کئی باری سنسار بھی لوک لگا چڈ کے سنسار کی شرمسار چڈ کے گاندیا گاندیا نچن لگ جانا وہ پرماتما کے پیار کدے جاگ اٹھنی کدے رونا کدے ہسنا کدے کوئی پر دھیان ساریا کریاواں دے واسطے وہ اکال پورک کے پیار کدے ہسنا کدے رونا کدے نچنا
سب تشن کر تارو دھیان
کئی باری ایسی برتی لگنی ایسا دھیان جاگنا بھی نچدیا گاؤدیا سوندیا دھیان جڑ جانا چپ کر جانا برتی شانت ہو جانی من کسی طرح کے ہلاس رونا سب کچھ ختم ہو جانا کدھرے ہسنا کدھرے رونا کدھرے نچنا کدھرے گاؤنا ایک دم ایسا دھیان ایسی برتی کرنی بھی گپت ہو کے چپ ہو کے بیٹھ جانا وہ اکال پورک کا نام ہی ایسا ہے بھی وہ نئے تو نئے چاہ پیدا ہوتے نئے تو نمیا کریاو ہوں وہ نام کے پیار بھرتی ایسی کرانتی ہے کہ بندے دیکھ بڑی طرح طرح کے رنگ بڑے طرح دیا خوشیاں چاہ ناوا نام جپن والے ہردے اٹھتی بار بار نام جپن والے انیکاں طرح کے رنگ گرد کرتے ہیں
لوچن جل تار چلانا
پر لال جی کہندے کئی بار ایسا چپ کر جانا کوئی کریا نہ ہونی شانت ہو کے دھیان جڑ جانا نیترا دے وچوں پیار دے آنسو اگنے شروع ہو جانے، پیار دے وچ اکھاں دے وچوں پانی آنسو آئی جانا، بہی جانے جل دی تارا بگی جانی، ایسے پریم دی امنگا ہن، اے پریم دیاں لہرا ہن، نام جپن والے کدے ہسوے کدے روندے، انہاں نوں سنسار پاگل کہندا، کہندے سنسار دی لوک لجا شرمسار سب چھڈ کے ایسا پیار کرنا کار پورک کی کرپا سی، کار پورا لال جی کہندے کرپا دے کارن اینا پریم بڑھیا رہندا سی،
لیکن چن ایک لیو لاگی
سروپ ہردا جڑا اکال پورک ہے نا، جڑا سروپ اکال پورک مایا دا پتی ہے، مایا دا سوامی ہے، اس اکال پورک دے پرتی ایسی رب لگ جانی جس نو کوئی توڑ نہیں سکتا، اٹوٹ لیو جنوں رب نو کوئی جو توڑ نہیں سکیا، ہرنا اکشا اتنا جوڑ لگا رہا پر او لیو ٹوٹی نہیں، کہندے نے کچن جڑی کچی نہ ہووے جڑی تو لیو ٹوٹدی نہیں، ایسا دھیان جڑ جانا،
نیند پوک جاتے سب پاگی،
نام جپن کر کے لب لگن کر کے نیندرا بھوک پیاس جڑیاں شریر دیاں کریاواں ہن، یہ سب کریاواں بھول جانیاں،
پرب پد پنکج پریم اپارا،
اس پربھو سوامی اکال پورکھ دے چرنا کملا دے پرتی پریم ہی بہت زیادہ، بار بار پریم پیدا ہونا ہے، ہردے دیاں امنگا ترنگا پیدا ہونیاں،
یاد رہو من سانج ستارا،
تے ہر وقت پانے سانج ہوئے پانے سویر ہوئے پانے دن ہوئے پانے رات ہوئے، ہر سمے من دیاں ترتیاں اکال پورکھ دے پرتی جاگ رہنیاں، من دیاں ترنگا اکال پورکھ واسطے اکال پورکھ دی کرپا نال دھیان جڑیا رہندا سی،
جد ویوہار نہ پاوت کو،
اپنا نال جی کہندے سنسار دے جنے وی بھاو ہن، جنیاں سنسار دیاں کریاواں ہن، راجیاں دے پتراں دے کئی کوتک ہویا کردے، کوئی بھی سانو چنگا ہی نہ لگیا کرے، جو کوئی دیکھیے وہ اکال پورکھ تو بنا پاسدا سی، وہ دھیان نہیں جڑتا سی، ہے تو اکال پورکھ ہی سارے پاسے پر وہ پیار نہیں ملتا سی گا، اکال پورکھ کے پیار واسطے باقی ساری چریاو چڑ دیتی،
بالک کھیل تجرو تو جو،
جنہیں بھی بچوں والے کھیل سی وہ چھوٹی جی عمر تو ہی سب کچھ چھڈ دیتا سی،
اس پرکار بیتا کچھ کالا،
کلپنا باجی کہندے اسی طرح بہت سما بیت چکا سی،
ایک دن پت کیے پریم وسالا،
ایک دن پتا نے ہراس نے مینو اپنے کول بلا کے بڑے پریم دے نال
شکر تاس جے سنڈے مر کے،
مینو بڑے پریم نال میرے آواز چپس ہے تو سانو چارا نو جے شکراچاریا راکشاں دا گرو ہے اس دے پتر اس دے چیلے سنڈے مر کے دو انہاں دوواں پتراں دے کول پڑھان واسطے بھیجنا کیتا،
اتے پڑھاوت دہتن لڑکے،
جڑے اے سنڈا مرکا سی اے راکشاں دے پتراں نوں پڑھایا کردے سی،
دن ٹک تب ہی پڑھن پٹھایا،
تے ہرناکش پتا نے سانوں پڑھاواں سمیت سنڈے مرکے دے کول پڑھن واسطے بھیج دتا،
راجنیتی سب دیو سکھایا،
تے جڑا او سنڈا مرکا گرو جی سیگے پڑھان والے او سب نو راجنیتی دی سکھیا سکھایا کردے سی، کیونکہ راجیاں دے پتر اتھے آیا کردے سی راکشاں دے وڈے، تے انہاں نو راجنیتی بارے سنڈا مرکا دسیا کردے سی، کہنے راجنیتی دی جنیاں سکھیاو ہن او سنڈا مرکا سب نو سکھایا کردے سی،
دیتن کے بالک موسم نا،
بہت سارے راکشاں دے بچیاں دے نال
پڑھنے بیٹھے ہردے امنگا،
تے اسی بھی ਉਹਨਾਂ ਰਾਕਸ਼ਾਂ ਦੇ ਬੱਚਿਆਂ ਨਾਲ ਬੈਠ ਕੇ ਪੜ੍ਹਿਆ ਕਰਦੇ ਸੀ। ਉਹ ਗੁਰੂ ਜੀ ਰਾਜਨੀਤੀ ਦੇ ਵਿੱਚ ਆਪਣੀ ਕਿਰਿਆਵਾਂ ਆਪਣੀ ਸਿੱਖਿਆ ਦੱਸਿਆ ਕਰਦੇ ਸੀ ਤੇ ਅਸੀਂ ਉਮੰਗ ਦੇ ਨਾਲ ਬੜੀ ਚਾਹ ਦੇ ਨਾਲ ਉਸ ਅਕਾਲ ਪੁਰਖ ਦਾ ਨਾਮ ਜਪਿਆ ਕਰਦੇ ਸੀ। ਬੱਚੇ ਪੜ੍ਹਦੇ ਸੀ ਤੇ ਸਾਡਾ ਧਿਆਨ ਨਾਮ ਵਿੱਚ ਜੁੜਿਆ ਰਹਿੰਦਾ ਸੀ।
ਇਨਕੋ ਕਹੋ ਨਰੰਚਿਤ ਮਾਨਾ,
ਜੋ ਰਾਕਸ਼ ਗੁਰੂ ਪੜ੍ਹਾਉਂਦੇ ਸੀ ਸਾਡਾ ਮਰਕਾ, ਉਹਨਾਂ ਦਾ ਕਿਹਾ ਹੋਇਆ ਇੱਕ ਵੀ ਬਚਨ ਨਹੀਂ ਮੰਨਿਆ। ਉਹ ਜੋ ਕੋਈ ਪੜ੍ਹਾਉਂਦੇ ਸੀ ਉਹ ਕਹਿੰਦੇ ਸੀ ਜਲੇ ਅਨਾਕਸ਼ ਥਲੇ ਅਨਾਕਸ਼, ਪਰ ਅਸੀਂ ਇਸ ਚੀਜ਼ ਨੂੰ ਪ੍ਰਤੀ ਮਾਤਰ ਵੀ ਥੋੜਾ ਜਿਹਾ ਵੀ ਪੜ੍ਹਨਾ ਨਾ ਕੀਤਾ, ਕੋਈ ਵੀ ਉਹਨਾਂ ਦੀ ਗੱਲ ਨਾ ਸੁਣੀ।
ਸਿਮਰਨ ਨਾਮ ਵਿਖੇ ਹਿਤ ਖਾਨਾ,
ਭਗਵਾਨ ਜੀ ਕਹਿੰਦੇ ਸਾਡਾ ਧਿਆਨ ਉਹਨਾਂ ਦੇ ਬਚਨਾਂ ਵਿੱਚ ਜਾਂਦਾ ਹੀ ਨਹੀਂ ਸੀਗਾ, ਨਾਮ ਦੇ ਵਿੱਚ ਹਰ ਵਕਤ ਧਿਆਨ ਜੁੜਿਆ ਰਹਿੰਦਾ ਸੀ।
ਇੱਕ ਦਿਵਸ ਪਿਤੇ ਅੰਕ ਬਿਠਾਈ,
ਇੱਕ ਦਿਨ ਮੈਂ ਤਾਂ ਪੜ੍ਹਦਾ ਸੀ ਆਪਣੇ ਭਰਾਵਾਂ ਨਾਲ ਬਾਕੀ ਬੱਚਿਆਂ ਨਾਲ। ਭਗਤ ਜੀ ਕਹਿੰਦੇ ਸਾਡੇ ਪਿਤਾ ਜੀ ਨੇ ਮੈਨੂੰ ਆਪਣੇ ਕੋਲ ਬੁਲਾ ਕੇ ਬਿਠਾਇਆ, ਆਪਣੀ ਗੋਦੀ ਵਿੱਚ ਬਿਠਾ ਕੇ ਬੜੇ ਪ੍ਰੇਮ ਦੇ ਨਾਲ ਪੁੱਛਣਾ ਕੀਤਾ।
ਸਾਦਰ ਹੱਥ ਕੇ ਗਿਰਾ ਅਲਾਈ,
ਪਿਤਾ ਜੀ ਨੇ ਹਰਨਾਕਸ਼ ਨੇ ਬੜੇ ਖੁਸ਼ ਹੋ ਕੇ ਵੀ ਮੇਰਾ ਪੁੱਤਰ ਪੜ੍ਹਦਾ ਪਿਆ ਹੈ, ਜੋ ਕੁਛ ਪੜ੍ਹਿਆ ਹੋਣਾ ਕੋਈ ਚੀਜ਼ ਸਿੱਖੀ ਹੋਣੀ ਹੈ, ਇਹ ਪੁੱਛਣ ਵਾਸਤੇ ਪਿਤਾ ਨੇ ਮੇਰੇ ਤੋਂ ਸਵਾਲ ਕੀਤਾ।
ਜੋ ਤੁਮ ਪਾਠ ਪੜ੍ਹਿਓ ਹੈ ਤਾਤਾ,
ਪਿਤਾ ਹਰਨਾਕਸ਼ ਜੀ ਕਹਿਣ ਲੱਗੇ ਇਹ ਪੁੱਤਰ ਪ੍ਰਹਿਲਾਦ, ਤੂੰ ਜਿਹੜਾ ਪਾਠ ਪੜ੍ਹਿਆ ਹੈ ਜੋ ਕੁਝ ਸਿੱਖਿਆ ਹੈ
ਮੁਝੇ ਸੁਣਾ ਉਸ ਪਦ ਸੁਹਾਤਾ।
ਇਹ ਪੁੱਤਰ ਤੂੰ ਬੜਾ ਸੋਹਣਾ ਬੜਾ ਚੰਗਾ ਪਿਆਰਾ ਪੁੱਤਰ ਹੈ, ਤੂੰ ਪੜ੍ਹਿਆ ਹੈ, ਮੈਨੂੰ ਮਾਣ ਹੈ ਵੀ ਤੂੰ ਕੁਝ ਜ਼ਰੂਰ ਸਿੱਖਿਆ ਹੋਣਾ, ਜੇ ਕੁਝ ਸਿੱਖਿਆ ਹੈ ਜੋ ਸੁਣਿਆ ਪੜ੍ਹਿਆ ਹੈ ਉਹ ਮੈਨੂੰ ਦੱਸਣਾ ਕਰ, ਸਾਰਾ ਕੁਝ ਪਾਠ ਸੁਣਾ।
ਬਿਤਕੀ ਗਿਰਾ ਸੁਣੀ ਜਬ ਕਾਨਾ,
ਭਗਤ ਪ੍ਰਹਿਲਾਦ ਜੀ ਕਹਿੰਦੇ ਜਦੋਂ ਅਸੀਂ ਆਪਣੇ ਪਿਤਾ ਹਰਨਾਕਸ਼ ਦੀ ਇਹ ਗੱਲ ਸੁਣੀ,
ਹੱਥ ਪ੍ਰਕਾਰ ਤਬ ਬਚਨ ਬਖਾਨਾ,
ਆਪਣੇ ਪਿਤਾ ਨੂੰ ਇਹ ਗੱਲਾਂ ਕਹੀਆਂ ਸੁਣਨ ਤੋਂ ਬਾਅਦ,
ਸੁਣੋ ਤਾਤ ਇਹ ਪਾਠ ਅਨੁਪਾ।
ਇਹ ਪਿਤਾ ਜੀ ਜਿਹੜਾ ਸਭ ਤੋਂ ਉੱਚਾ ਪਾਠ ਹੈ, ਸਭ ਤੋਂ ਸ੍ਰੇਸ਼ਟ ਪਾਠ, ਸਭ ਤੋਂ ਸ੍ਰੇਸ਼ਟ ਸਿੱਖਿਆ ਹੈ, ਉਹ ਸਿੱਖਿਆ ਤੁਹਾਨੂੰ ਦੱਸਦੇ ਹਾਂ। ਇਹ ਪਿਤਾ ਜੀ ਜਿਹੜੀ ਸੰਸਾਰ ਵਿੱਚ ਬਾਕੀ ਸਿੱਖਿਆਵਾਂ ਹਨ ਉਹ ਸਿੱਖਿਆਵਾਂ ਝੂਠੀਆਂ ਹਨ, ਜਿਹੜੀ ਅਸਲ ਸਿੱਖਿਆ ਹੈ ਅਸਲ ਪਾਠ ਹੈ ਉਹ ਸੁਣਨਾ ਕਰੋ।
ਤਜੋ ਅੰਧ ਜਪੂਪਾ,
ਜੀ ਜਿਹੜਾ ਇਹ ਘਰ ਹੈ ਨਾ, ਘਰ ਗ੍ਰਸਤੀ ਰਾਜਸ਼ਾਲ, ਇਹ ਹਨੇਰੇ ਨੂੰ ਖੂਹ ਹੈ, ਜਿਹੜਾ ਹਨੇਰੇ ਬੜੀ ਖੂਹ ਹੈ ਇਹਦੇ ਵਿੱਚ ਬੰਦਾ ਡੁੱਬੀ ਜਾਂਦਾ, ਬੰਦੇ ਨੂੰ ਬਾਹਰ ਆਉਣ ਵਾਸਤੇ ਵੀ ਕੋਈ ਪ੍ਰਕਾਸ਼ ਨਹੀਂ, ਕੋਈ ਦਿਸਦਾ ਨਹੀਂ, ਇਹ ਮਾਇਆ ਦਾ ਖੂਹ ਐਸਾ ਹੈ ਇਹਦੇ ਵਿੱਚ ਬੰਦਾ ਦਿਨੋਂ ਦਿਨ ਡੁੱਬਦਾ ਜਾਂਦਾ। ਤੇ ਪਿਤਾ ਜੀ ਇਹ ਜਿਹੜਾ ਮਾਇਆ ਦਾ ਖੂਹ ਹੈ ਇਹਨੂੰ ਛੱਡ ਕੇ ਜੰਗਲਾਂ ਦੇ ਵਿੱਚ ਬੈਠ ਕੇ ਨਾਮ ਸਿਮਰਨ ਕਰਨਾ ਕਰੀਏ, ਇਹ ਸੰਸਾਰ ਦਾ ਸਮੂਹ ਸਮੁੰਦਰ ਸਾਗਰ ਮਾਇਆ ਰਾਜ ਕਾਜ ਸਭ ਕੁਝ ਛੱਡ ਕੇ,
ਜੈ ਮੈਂ ਅਤਿਸ਼ੇ ਦੁਖੇ ਅਪਾਰਾ,
ਇਸ ਚੀਜ਼ਾਂ ਨੂੰ ਛੱਡ ਦਈਏ ਰਾਜਸਾਜ, ਕਿਉਂਕਿ ਇਹ ਰਾਜਕਾਜ ਦੇ ਵਿੱਚ ਮਹਾਂ ਦੁੱਖ ਮਿਲਦਾ, ਇਹ ਰਾਜਕਾਜ ਦੇ ਵਿੱਚ ਇੰਨਾ ਦੁੱਖ ਹੈ ਵੀ ਬੰਦਾ ਜੇ ਰਾਜ ਨਾ ਮਿਲੇ ਤੇ ਬੰਦਾ ਬਹੁਤ ਦੁਖੀ ਹੁੰਦਾ। ਇਹ ਰਾਜ ਦਾ ਐਸਾ ਸੁਭਾਅ ਹੈ, ਇਹਦੇ ਸੁਪਨੇ ਭਾਇਆ ਪਥਾਰੀ ਅਸ਼ਿਤ ਰਾਜ ਪਿਛਲ ਦੁੱਖ ਪਾਇਆ ਸੁਗਤ ਭਾਈ ਹੁੰਦਾ। ਇਹ ਜਿਹੜਾ ਰਾਜ ਹੈ ਨਾ, ਜੇਕਰ ਸੁਪਨੇ ਵਿੱਚ ਵੀ ਖੋਇਆ ਜਾਵੇ ਤਾਂ ਉਹ ਵੀ ਬਹੁਤ ਦੁੱਖ ਲੱਗਦਾ, ਜੇ ਅਸਲ ਵਿੱਚ ਖੋਇਆ ਜਾਵੇ ਤਾਂ ਫਿਰ ਪਤਾ ਨਹੀਂ ਕਿੰਨਾ ਕੁ ਦੁੱਖ ਲੱਗੇਗਾ। ਰਾਜੇ ਦਾ ਰਾਜ ਜਿੰਨਾ ਜਿਹੜਾ ਉਦੋਂ ਤੱਕ ਸਲਾਮਾਂ ਪੈਂਦੀਆਂ ਨੇ, ਪਰ ਜਦੋਂ ਰਾਜਾ ਰਾਜ ਹਟ ਜਾਂਦਾ ਤਾਂ ਉਹਨੂੰ ਕੋਈ ਇੱਕ ਰੁਪਈਆ ਵੀ ਨਹੀਂ ਦਿੰਦਾ, ਉਹ ਰਾਜੇ ਦਾ ਸੁਭਾਅ ਐਸਾ ਬਣ ਜਾਂਦਾ। ਪਿਤਾ ਜੀ ਇਹ ਰਾਜ ਕਾਜ ਕਿ ਉਹਨਾਂ ਚਿਰ ਖੁਸ਼ੀ ਹੈ ਜਿੰਨਾ ਚਿਰ ਸਰੀਰ ਕੋਲ ਰਾਜ ਹੈ, ਜਿੰਨਾ ਚਿਰ ਬੰਦੇ ਦੇ ਹੱਥ ਵਿੱਚ ਜੋਰ ਹੈ। ਜਦੋਂ ਦੂਸਰੇ ਬੰਦੇ ਨੂੰ ਪਰਮਾਤਮਾ ਨੇ ਜੋਰ ਦੇ ਦਿੱਤਾ, ਦੂਸਰੇ ਨੂੰ ਤਾਕਤ ਦੇ ਦਿੱਤੀ, ਤਾਂ ਉਹਦਾ ਰਾਜਕਾਲ ਆਪਣਾ ਰਾਜਕਾਲ ਫਿਰ ਖਤਮ। ਇਸ ਕਰਕੇ ਪਿਤਾ ਜੀ, ਇਹ ਰਾਜਕਾਲ ਹਮੇਸ਼ਾ ਦੁੱਖ ਦਿੰਦਾ ਹੈ।
ਉਤ ਨਹੀਂ ਕਬੂ ਛੁਟਕਾਰਾ,
ਤੇ ਜਿਹੜਾ ਇਸ ਰਾਜਕਾਲ ਦੇ ਵਿੱਚ ਮਾਇਆ ਦੇ ਧੰਦਿਆਂ ਵਿੱਚ ਪਿਆ ਰਹਿੰਦਾ, ਇਹ ਮਾਇਆ ਦਾ ਜੰਜਾਲ ਐਸਾ ਹੈ, ਇਹ ਖੂਹ ਦੇ ਵਿੱਚ ਬੰਦਾ ਡੁੱਬ ਜਾਵੇ ਤਾਂ ਬੰਦਾ ਤਰੇ ਖੂਹ ਦੇ ਵਿੱਚੋਂ ਬਾਹਰ ਨਹੀਂ ਆ ਸਕਦਾ। ਇਹ ਖੂਹ ਹੀ ਐਸਾ ਹੈ ਮਾਇਆ ਦਾ, ਜਿਹਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੈ। ਪਿਤਾ ਜੀ, ਇਸ ਕਰਕੇ ਅਸਲ ਪਾਠ ਜੇ ਤੁਸੀਂ ਪੁੱਛਦੇ ਹੋ ਮੇਰੇ ਤੋਂ, ਤੁਸੀਂ ਮੇਰੇ ਤੋਂ ਪਾਠ ਪੁੱਛਿਆ, ਤੁਸੀਂ ਮੇਰੇ ਪਿਤਾ ਉੱਤੇ ਮੇਰਾ ਦੱਸਣਾ ਫਰਜ਼ ਹੈ। ਪਿਤਾ ਜੀ, ਅਸਲ ਪਾਠ ਇਹੀ ਹੈ ਵੀ ਮਾਇਆ ਦਾ ਰਾਜ ਕਾਜ ਇੱਕ ਖੂਹ ਦੇ ਨਿਆਂ ਹੈ, ਜਿਹਦੇ ਵਿੱਚ ਬੰਦਾ ਦਿਨੋਂ ਦਿਨ ਡੁੱਬੀ ਜਾਂਦਾ। ਤੇ ਪਿਤਾ ਜੀ, ਇਹ ਰਾਜ ਕਾਜ ਛੱਡ ਕੇ, ਇਸ ਮਾਇਆ ਦੇ ਧੰਦਿਆਂ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਜਾ ਕੇ ਵਸਣਾ ਕਰੀਏ,
ਫਿਰ ਵਿਸ਼ਨ ਪੱਗ ਕੇ ਰਸ ਰੱਖੀਏ।
ਜਿਹੜਾ ਵਿਸ਼ਨ ਸਰੂਪ ਆ, ਸਭ ਪਾਸੇ ਵਿਸ਼ਨ ਧਰਤੀ ਤੇ ਬਿਰਾਜਮਾਨ, ਜਲ ਥਲ ਮਹੀਰ, ਸਭ ਪਾਸੇ ਆਕਾਸ਼ ਧਰਤੀ ਸਭ ਪਾਸੇ ਵਿਆਪਕ ਹੈ, ਜਿਹੜਾ ਉਸ ਅਕਾਲ ਪੁਰਖ ਦੀ ਸੇਵਾ ਕਰਨਾ ਕਰੀਏ, ਉਸ ਪ੍ਰਭੂ ਦੇ ਚਰਨਾਂ ਵਿੱਚ ਆਪਣਾ ਧਿਆਨ ਲਾਣਾ ਕਰੀਏ।
ਨਾਮ ਸਿਮਰ ਅਗਿਆਨ ਮਿਟਾਵੋ, ਭਗਤ ਕਰੋ ਉੱਤਮ ਪਦ ਪਾਵੋ।
ਤੇ ਮਾਇਆ ਦੇ ਰਾਜ ਕਾਜ ਸਭ ਨੂੰ ਛੱਡ ਕੇ, ਜਿਹੜਾ ਦੁੱਖ ਦਿੰਦਾ, ਇਸ ਨੂੰ ਜੰਗਲ ਵਿੱਚ ਬੈਠ ਕੇ ਉਸ ਅਕਾਲ ਪੁਰਖ ਦਾ ਨਾਮ ਜਪਣਾ ਕਰੀਏ, ਪ੍ਰੇਮ ਦੇ ਨਾਲ, ਭਗਤੀ ਕਰਨ ਦੇ ਨਾਲ। ਜਿਸ ਉੱਤਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ ਉਹ ਨਾਮ ਦੇ ਕਰਕੇ ਹੈ। ਫਿਰ ਪਿਤਾ ਜੀ, ਅਸਲ ਪਾਠ ਇਹੀ ਹੈ ਕਿ ਸਭ ਕੁਝ ਛੱਡ ਕੇ ਉਸ ਅਕਾਲ ਪੁਰਖ ਦਾ ਨਾਮ ਜਪਣਾ ਚਾਹੀਦਾ ਹੈ।
ਸੁਨੀ ਸ਼ਾਨ ਮੈਂ ਜਬ ਅਸਬਾਨੀ,
ਜਦੋਂ ਰਾਸ ਨੇ ਆਪਣੇ ਪੁੱਤਰ ਦੇ ਮੂੰਹ ਤੋਂ ਇਹ ਗੱਲਾਂ ਸੁਣੀਆਂ,
ਬਿਸਮਤ ਹੱਸਿਓ ਤਬੇ ਅਗਿਆਨੀ,
ਬੜਾ ਹੈਰਾਨ ਵੀ ਹੋਇਆ ਕਿ ਰਾਸ਼ਨਾ ਦੇ ਗੁਰਤੀ ਹੋਇਆ ਕਰਦੀ ਹੈ ਵੀ ਉਹ ਰੋਣਾ ਨੀ ਕਰਦੇ, ਹੱਸਿਆ ਕਰਦੇ, ਰਾਸ਼ ਦੁਖੀ ਹੋ ਕੇ ਵੀ ਹੱਸਦੇ ਨੇ। ਇਹ ਰਾਸ਼ ਬੜਾ ਖਿੜ ਖੜਾ ਕੇ ਹੱਸਿਆ ਤੇ ਹੈਰਾਨ ਵੀ ਹੋਇਆ ਵੀ ਇਹਨੂੰ ਇਹੋ ਜਿਹੀ ਸਿੱਖਿਆ ਕਿਹਨੇ ਦਿੱਤੀ। ਇਹ ਜਾਣ ਕੇ ਬੜਾ ਹੱਸ ਕੇ ਕਹਿਣ ਲੱਗਾ,
ਕਹਿ ਕੰਡੇ ਤੋਂ ਬਚਿਆ ਸਰੀਤਾ,
ਸਾਡਾ ਪਿਤਾ ਹਰਾਸ਼ ਸਾਡੇ ਨੂੰ ਬੁਲਾ ਕੇ ਇਸ ਤਰ੍ਹਾਂ ਕਹਿਣ ਲੱਗਾ, ਇਹ ਸਾਡਾ ਬੱਚਾ ਜੀ,
ਇਸ ਬਾਲਕ ਦੀ ਮਤ ਵਿਪਰੀਤਾ,
ਇਹ ਸਾਡਾ ਬੱਚਾ ਜੀ, ਇਹ ਜਿਹੜਾ ਸਾਡਾ ਬੱਚਾ ਪ੍ਰਹਿਲਾਦ ਹੈ ਨਾ, ਇਹਦੀ ਮਤ ਉਲਟੀ ਹੈ, ਇਹ ਬੌਲੀਆਂ ਗੱਲਾਂ ਕਰਦਾ ਹੈ, ਇਹਦਾ ਸੁਭਾਅ ਉਲਟਾ ਹੈ।
ਹੌਕਨ ਖਾਨ ਕੈ ਤੁਮੁਖ ਬਾਣੀ,
ਇਹਦਾ ਹੌਕਨ ਦੀਆਂ ਖਾਣ ਵਾਲੀਆਂ ਗੱਲਾਂ ਕਰਦਾ ਵੀ ਭੈੜੇ ਤੋਂ ਭੈੜੇ ਬਚਨ ਬੋਲਦਾ, ਇਹਦੇ ਮੁੱਖ ਦੇ ਵਿੱਚ ਨੀਰੇ ਮਾੜੇ ਬਚਨ, ਚੰਗੀ ਗੱਲ ਤਾਂ ਇਹਨੂੰ ਤੁਸੀਂ ਸਿਖਾਈ ਨੀ, ਏਦਾਂ ਹੀ ਇਹਨੂੰ ਮਾੜੀ ਮਾਤਾ, ਇਹਦੀ ਭੈੜੀ ਉਲਟੀ ਮਾਤਾ, ਇਹਨੂੰ ਸਮਝਾਵੋ ਕੁਝ, ਤੇ ਸਾਡਾ ਪੁੱਤਰ ਤੁਹਾਡੇ ਕੋਲ ਇਸੇ ਕਰਕੇ ਛੱਡਿਆ ਵੀ ਕੁਝ ਪੜ੍ਹਾਓ, ਤੇ ਇਹ ਤਾਂ ਔਕੜਾਂ ਦੀ ਖਾਣ ਹੈ, ਮਾੜੇ ਗੁਣਾਂ ਦਾ ਖਜ਼ਾਨਾ ਹੈ, ਚੰਗੇ ਗੁਣ ਇਹਨੂੰ ਆਉਂਦੇ ਹੀ ਨੀ, ਮਾੜੇ ਤੋਂ ਮਾੜੇ ਬਚਨ ਬੋਲਦਾ ਪਿਆ ਹੈ।
ਕਿਸਨੇ ਕਿਸ ਤੋਂ ਐਸ ਸਿਖਾਣੀ,
ਕਿਹਨੇ ਇਹੋ ਜਿਹੀ ਦਿੱਤੀ ਇਹਨੂੰ ਸਿਖਾਈ, ਤੁਸੀਂ ਸਿਖਾਈ ਹੈ ਜਾਂ ਕਿਸੇ ਹੋਰ ਨੇ? ਜੇ ਕਿਸੇ ਨੇ ਇਹਨੂੰ ਕੋਈ ਸਿਖਾਉਣ ਵਾਲਾ ਦੂਜਾ ਤਾਂ ਮੈਨੂੰ ਦੱਸੋ, ਇਹੋ ਜਿਹੀ ਮਾੜੀ ਮਤ ਇਹਨੂੰ ਕੌਣ ਸਿਖਾਉਂਦਾ ਜਿਹਦੇ ਵਿੱਚੋਂ ਇਹ ਭੈੜੇ ਭੈੜੇ ਬਚਨ ਬੋਲਦਾ, ਇਹ ਵਿਸ਼ਨੂੰ ਦੀ ਭਰਤੀ ਕਰਦਾ, ਵਿਸ਼ਨੂੰ ਸਾਡਾ ਦੁਸ਼ਮਣ ਹੈ, ਤੇ ਜਿਹੜਾ ਵਿਸ਼ਨੂੰ ਦੀ ਭਗਤੀ ਕਰੇਗਾ ਉਹ ਸਾਡਾ ਦੁਸ਼ਮਣ ਹੈ। ਤੇ ਜਿਹਨਾਂ ਸਾਡਾ ਪੁੱਤਰ ਹੀ ਵਿਸ਼ਨੂੰ ਦੀ ਭਗਤੀ ਕਰੇ ਇਹ ਤਾਂ ਕੌਣ ਗਲਤ ਗੱਲ ਹੈ। ਇਹਨੂੰ ਸਿਖਾਉਣ ਵਾਲਾ ਇਹਨੂੰ ਇਹੋ ਜਿਹੀ ਮਾੜੀ ਮਤ ਕਿਹਨੇ ਦਿੱਤੀ ਹੈ? ਇੱਕ ਹੋਰ ਗੱਲ ਹੈ, ਜੇ ਤੁਸੀਂ ਨਹੀਂ ਨਾ ਸਿਖਾਉਂਦੇ ਤਾਂ ਕਿਸੇ ਰਿਸ਼ੀ ਕੋਲ ਜ਼ਰੂਰ ਬੈਠਾ ਹੋਣਾ, ਕਿਸੇ ਸਾਧੂ ਮੁਨੀ ਕੋਲ ਜ਼ਰੂਰ ਬੈਠਾ ਹੋਣਾ, ਉਹਦਾ ਸਾਂਝਾ ਇਹਨੂੰ, ਇਸ ਕਰਕੇ ਇਹ ਭਗਤੀ ਕਰਦਾ। ਇਹਨੂੰ ਕਿਸੇ ਵੀ ਰਿਸ਼ੀ ਦੇ ਕੋਲ ਨਹੀਂ ਬੈਠਣ ਦੇਣਾ, ਕੋਈ ਵੀ ਸਾਹਿਬ ਉਹਦੇ ਕੋਲ ਨਹੀਂ ਆਉਣ ਦੇਣਾ। ਡਾਂਟ ਕੇ ਰੱਖੋ, ਪੜ੍ਹਾ ਰੱਖੋ, ਸੋਚਿਆ ਨੂੰ ਉਸੇ ਤਰ੍ਹਾਂ ਕਾਰਨਾ ਕਰੋ, ਪਰ ਇਹਨੂੰ ਕਿਸੇ ਰਿਸ਼ੀ ਕੋਲ ਨਾ ਬੈਠਣ ਦਿਓ
ਜੀ।
ਆਪਣੇ ਘਰ ਵਿੱਚ ਆਪਣੇ ਸਹਿਮੋ ਰਾਤ ਤੋਂ ਪੜ੍ਹਾਓ, ਕਿਸੇ ਦੂਸਰੇ ਨਾਲ ਫਿਰਨ ਨਹੀਂ ਦੇਣਾ। ਜੇ ਰਿਸ਼ੀਆਂ ਨਾਲ ਬੋਲਦਾ ਰਿਹਾ ਤਾਂ ਰਿਸ਼ੀਆਂ ਵਾਲਾ ਸੁਭਾਅ ਬਣ ਜਾਵੇਗਾ। ਆਪਣੇ ਸਾਹਮਣੇ ਰੱਖ ਕੇ ਤਾੜਨਾ ਕਰਕੇ ਬੱਚੇ ਨੂੰ ਧਿਆਨ ਨਾਲ ਪੜ੍ਹਾਵੋ।
ਸੁਣ ਕਰ ਤਬ ਲੈ ਕਰ ਘਰ ਆਏ,
ਜਿਹੜੇ ਇਹ ਸਾਡੇ ਵਰਗੇ ਸੀਗੇ ਇਹ ਜਾਣ ਕੇ ਵੀ ਇਹ ਤਾਂ ਬੜਾ ਗਲਤ ਕੰਮ ਕਰਦਾ, ਵੀ ਇਹ ਤਾਂ ਸਾਡੀ ਬੇਇੱਜ਼ਤੀ ਕਰਾ ਰਿਹਾ ਸੀ, ਭਗਤ ਪ੍ਰਹਿਲਾਦ ਨੂੰ ਆਪਣੇ ਘਰ ਲੈ ਕੇ ਆ ਗਏ।
ਮਾਨ ਇਕਾਂਤ ਵਿਖੇ ਬੈਠਾਏ,
ਭਗਤ ਪ੍ਰਹਿਲਾਦ ਨੂੰ ਸਾਡੇ ਮਰਕੇ ਨੇ ਆਪਣੇ ਘਰ ਵਿੱਚ ਇੱਕ ਜਿੱਥੇ ਕੱਲੀ ਥਾਂ ਸੀ, ਜਿੱਥੇ ਕੋਈ ਆਉਂਦਾ ਜਾਂਦਾ ਨਹੀਂ ਸੀਗਾ, ਇਕਾਂਤ ਵਾਲੀ ਥਾਂ ਤੇ ਬਿਠਾ ਦਿੱਤਾ ਵੀ ਕਿਸੇ ਨਾਲ ਬੋਲੇਗਾ ਚੱਲੇਗਾ ਨਹੀਂ। ਜੇ ਕਿਸੇ ਨਾਲ ਬੋਲੇਗਾ ਨਹੀਂ ਤੇ ਕੋਈ ਮਾੜੀ ਸਿੱਖਿਆ ਨਹੀਂ ਸਿੱਖੇਗਾ, ਸਾਡੀ ਗੱਲ ਸਮਝੇਗਾ। ਇਹ ਜਾਣ ਕੇ ਭਗਤ ਪ੍ਰਹਿਲਾਦ ਨੂੰ ਖਾਲੀ ਥਾਂ ਤੇ ਬਿਠਾ ਦਿੰਦਾ।
ਪੂਜਨ ਲੱਗੇ ਤਵੇ ਰੀਤੀ,
ਤੇ ਭਗਤ ਪ੍ਰਹਿਲਾਦ ਨੂੰ ਬਿਠਾ ਕੇ ਜਿੱਥੇ ਕੋਈ ਵੀ ਨਹੀਂ ਸੀਗਾ, ਦੋਵੇਂ ਬੈਠ ਕੇ ਸਾਹਮਣੇ, ਤੇ ਭਗਤ ਪ੍ਰਹਿਲਾਦ ਨੂੰ ਇਹ ਪੁੱਛਣ ਲੱਗੇ ਹਨ,
ਕਿਨ ਸਿੱਖ ਲਾਈ ਮਤ ਵਿਪਰੀਤੀ?
ਕਹਿੰਦੇ ਓਏ, ਤੂੰ ਸਾਡੇ ਸਾਡੀ ਬੇਇੱਜ਼ਤੀ ਕਰਾਉਣ ਲੱਗਾ ਸੀ ਆਪਣੇ ਪਿਤਾ ਤੋਂ, ਅਸੀਂ ਤੈਨੂੰ ਇੰਨਾ ਕੁਝ ਸਿਖਾਉਂਦੇ ਹਾਂ, ਸਾਰੇ ਬੱਚਿਆਂ ਨੂੰ ਰਾਜਨੀਤੀ ਸਿਖਾਉਂਦੇ ਹਾਂ, ਤੇ ਤੈਨੂੰ ਭਗਤੀ ਕਿਹਨੇ ਸਿਖਾਈ ਹੈ? ਤੂੰ ਤਾਂ ਸਾਡੀ ਬੇਇੱਜ਼ਤੀ ਕਰਾਉਣ ਸਾਨੂੰ ਮਰਾਉਣ ਲੱਗਾ ਸੀ, ਸੱਚੀ ਸੱਚੀ ਦੱਸ, ਤੈਨੂੰ ਇਹੋ ਜਿਹੀ ਦਿੱਤੀ, ਇਹੋ ਜਿਹੀ ਸਿੱਖਿਆ ਕਿਹਨੇ ਦਿੱਤੀ ਹੈ?
ਤੇਰੇ
ਮਨ ਵਿੱਚ, ਤੇਰੇ ਹਿਰਦੇ ਵਿੱਚ ਇਹੋ ਜਿਹੀ ਭੈੜੀ ਬਾਤ ਆਈ ਤੇ ਆਈ ਕਿੱਥੋਂ? ਭਗਤੀ ਵਾਲੀਆਂ ਗੱਲਾਂ ਤੇਰੇ ਦਿਲ ਵਿੱਚ ਆਈਆਂ ਕਿੱਥੋਂ? ਚੁੱਪ ਕਰਕੇ ਦੱਸ ਦੇ, ਨਹੀਂ ਤਾਂ ਤੂੰ ਸਾਨੂੰ ਮਰਵਾ ਦੇਵੇਗਾ। ਤੇਰੇ ਪਿਤਾ ਦਾ ਪਤਾ ਨਹੀਂ ਸਾਰੀ ਧਰਤੀ ਦੇ 14 ਭਵਨਾਂ ਦੇ ਤੇਰੇ ਪਿਤਾ ਦਾ ਰਾਜ ਹੈ, ਤੇ ਸਭ ਪਾਸੇ ਰਾਕਸ਼ ਰਾਜਾ ਹਰਨਾਕਸ਼ ਦਾ ਰਾਜ ਹੈ, ਕੋਈ ਵਿਸ਼ਨੂੰ ਨਹੀਂ, ਸਭ ਪਾਸੇ ਜਲੇ ਹਰਨਾਕਸ਼ ਥਲੇ ਹਰਨਾਕਸ਼, ਘੱਟ ਘੱਟ ਤੇ ਜੇ ਤੇਰੇ ਪਿਤਾ ਦਾ ਰਾਜ ਹੈ 14 ਭਵਨਾਂ ਤੱਕ ਤੇਰੇ ਪਿਤਾ ਦਾ, ਸਭ ਪਾਸੇ ਡੰਕਾ ਚੱਲਦਾ। ਇਸ ਕਰਕੇ ਅੱਜ ਤੋਂ ਬਾਅਦ ਤੂੰ ਇਹੋ ਜਿਹੀ ਭੈੜੀ ਸਿੱਖਿਆ ਨਹੀਂ ਸਿੱਖਣੀ।
ਸੁਣ ਕਰ ਮੈਂ ਹੱਸ ਬਚਨ ਬਖਾਨਾ,
ਭਗਤ ਪ੍ਰਹਿਲਾਦ ਜੀ ਕਹਿੰਦੇ ਉਹਨਾਂ ਦਾ ਬਚਨ ਸੁਣ ਕੇ ਉਹਨਾਂ ਨੇ ਆਖਿਆ ਵੀ ਕਿੱਥੋਂ ਇਹੋ ਜਿਹੀ ਭੈੜੀ ਸਿੱਖਿਆ ਸਿੱਖੀ ਹੈ? ਤਾਂ ਇਹ ਸੁਣ ਕੇ ਕਹਿੰਦੇ ਮੈਂ ਉਹਨਾਂ ਨੂੰ ਹੱਸ ਕੇ ਇਹ ਗੱਲ ਕਹੀ,
ਤੁਮ ਕੋ ਪਾਸ ਤੇ ਆਪਣਾ ਬਿਗਾਨਾ,
ਤੇ ਗੁਰੂ ਜੀ ਤੁਹਾਨੂੰ ਆਪਣਾ ਤੇ ਬਗਾਨਾ ਜਾਪਦਾ, ਤੁਹਾਨੂੰ ਇੱਕ ਚੀਜ਼ ਆਪਣੀ ਲੱਗਦੀ ਹੈ ਤੇ ਇੱਕ ਚੀਜ਼ ਪਰਾਈ, ਇਹ ਦੁੱਧ ਤਾਂ ਤੁਹਾਡੇ ਮਨ ਵਿੱਚ ਪਈ ਹੋਈ ਹੈ।
ਤੁਹਾਨੂੰ
ਆਪਣੇ ਤੇ ਬਗਾਨੇ ਦੀ ਭਾਸ ਹੈ, ਆਪਣੇ ਤੇ ਬਗਾਨੇ ਦੀ ਸੋਚ ਪਈ ਰਹਿੰਦੀ ਹੈ, ਪਰ ਮੇਰੇ ਮਨ ਦੇ ਵਿੱਚ ਨਾ ਕੋਈ ਆਪਣਾ ਹੈ ਤੇ ਨਾ ਹੀ ਕੋਈ ਬਗਾਨਾ। ਤੁਸੀਂ ਵਿਸ਼ਨੂੰ ਨੂੰ ਦੁਸ਼ਮਣ ਸਮਝਦੇ ਹੋ ਤੇ ਮੇਰੇ ਪਿਤਾ ਨੂੰ ਸਾਰੀ ਧਰਤੀ ਦਾ ਰਾਜਾ, ਤੁਸੀਂ ਆਪਣਾ ਤੇ ਬਗਾਨਾ ਸੋਚਦੇ ਹੋ, ਪਰ ਮੈਂ ਆਪਣਾ ਤੇ ਬਗਾਨਾ ਨਹੀਂ ਸੋਚਦਾ।
ਪੂਰਨ ਇੱਕ ਆਤਮਾ ਆਈ,
ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ, ਸਾਨੂੰ ਪਤਾ ਕਿ ਸਾਰੀਆਂ ਥਾਵਾਂ ਵਿੱਚ ਇੱਕ ਇੱਕ ਘਰ ਦੇ ਵਿੱਚ ਇੱਕ ਇੱਕ ਥਾਂ ਦੇ ਵਿੱਚ ਹਵਾ ਆਕਾਸ਼ ਪਾਣੀ ਜਿੰਨੇ ਵੀ ਤੱਤ ਹਨ ਪੰਜਾਂ ਤੱਤਾਂ ਵਿੱਚ ਨੌ ਖੰਡਾਂ ਵਿੱਚ ਧਰਤੀ ਵਿੱਚ ਆਕਾਸ਼ ਪਾਤਾਲ 14 ਭਵਨਾਂ ਵਿੱਚ ਸਭ ਪਾਸੇ ਪੂਰਨ ਸਰੂਪ ਉਸ ਅਕਾਲ ਪੁਰਖ ਦਾ ਆਤਮ ਸਰੂਪ ਸਭ ਪਾਸੇ ਪ੍ਰਕਾਸ਼ਮਾਨ ਸਭ ਪਾਸੇ ਉਸ ਬ੍ਰਹਮ ਦਾ ਪਸਾਰਾ ਹੈ ਬ੍ਰਹਮ ਦਿਸਿਆ ਬ੍ਰਹਮ ਸੁਣੀਆ ਸਭ ਪਾਸੇ ਬ੍ਰਹਮ ਹੀ ਦਿਸਦਾ ਹੈ ਬ੍ਰਹਮ ਹੀ ਸਾਡੇ ਹਿਰਦੇ ਵਿੱਚ ਅੰਦਰ ਬਾਹਰ ਸਭ ਪਾਸੇ ਉਹ ਹੈ ਕਿ ਅਸੀਂ ਆਪਣਾ ਬਗਾਨਾ ਛੱਡ ਕੇ ਉਸ ਆਪਣੇ ਸਰੂਪ ਜਿਹੜਾ ਸਭ ਪਾਸੇ ਇੱਕੋ ਹੀ ਬ੍ਰਹਮ ਹੈ ਉਸ ਨੂੰ ਆਪਣੇ ਹਿਰਦੇ ਵਿੱਚ ਨਿਸ਼ਚੇ ਕਰਕੇ ਜਾਣਿਆ ਹੈ।
ਸਦਾ ਪ੍ਰਣਾਮ ਕਰੋ ਮੈਂ ਤਾਸੂ
ਜਿਹੜਾ ਬ੍ਰਹਮ ਜਿਹੜਾ ਆਤਮ ਸਰੂਪ ਸਾਰੀਆਂ ਥਾਵਾਂ ਵਿੱਚ ਘੱਟ ਘੱਟ ਦੇ ਵਿੱਚ ਇੱਕ ਸਮਾਨ ਵਿਰਾਜਮਾਨ ਹੈ। ਪ੍ਰਹਲਾਦ ਜੀ ਕਹਿੰਦੇ ਤੁਸੀਂ ਆਪਣੇ ਬਗਾਨੇ ਕਰਕੇ ਦੁੱਖ ਪਾਉਂਦੇ ਹੋ, ਸਾਨੂੰ ਕਿਸੇ ਤਰ੍ਹਾਂ ਦਾ ਆਪਣਾ ਬਗਾਨਾ ਨਹੀਂ ਹੈ। ਉਸ ਐਸੇ ਬ੍ਰਹਮ ਸਰੂਪ ਜਿਹੜਾ ਘੱਟ ਘੱਟ ਦੇ ਵਿੱਚ ਰਲਿਆ ਹੋਇਆ ਹੈ ਉਸ ਰੂਪ ਨੂੰ ਉਸ ਬ੍ਰਹਮ ਸਰੂਪ ਨੂੰ ਮੈਂ ਬਾਰ ਬਾਰ ਨਮਸਕਾਰ ਕਰਦਾ ਹਾਂ।
ਜਿਹੀ ਮਾਇਆ ਤੇਰ ਬਿਲਾਸੂ
ਪ੍ਰਹਲਾਦ ਜੀ ਕਹਿਣ ਲੱਗੇ ਇਹ ਗੁਰੂ ਸਾਡਾ ਵਰਗਾ ਜੀ ਜਿਹੜੀ ਮਾਇਆ ਦਾ ਕਰਕੇ ਸਾਰੇ ਸੰਸਾਰ ਦੇ ਕਾਰਜ ਵਿਵਹਾਰ ਚੱਲਦੇ, ਜਿਹੜੀ ਮਾਇਆ ਦਾ ਇਹ ਪਸਾਰਾ ਧਰਤੀ ਖੰਡ ਬ੍ਰਹਿਮੰਡ ਦਿਸਦਾ ਹੈ ਉਸ ਮਾਇਆ ਦਾ ਸਵਾਮੀ ਵਿਸ਼ਨੂੰ ਉਸ ਮਾਇਆ ਦਾ ਪਤੀ ਅਕਾਲ ਪੁਰਖ ਹੈ ਜਿਸ ਅਕਾਲ ਪੁਰਖ ਨੇ ਇਹ ਮਾਇਆ ਸਾਜੀ ਹੈ ਤੇ ਮੇਰਾ ਪਿਤਾ ਹਰਨਾਸ਼ਵਰ ਇਸ ਮਾਇਆ ਨੂੰ ਖੋਹਣਾ ਚਾਹੁੰਦਾ। ਇਹ ਸੋਚਿਆ ਜਾਵੇ ਤੇ ਜਦੋਂ ਮੇਰਾ ਪਿਤਾ ਹਰਨਾਕਸ਼ ਜੰਮਿਆ ਨਹੀਂ ਸੀਗਾ ਕਿ ਉਸ ਤੋਂ ਪਹਿਲਾਂ ਇਹ ਮਾਇਆ ਨਹੀਂ ਸੀਗੀ। ਜਦੋਂ ਮੇਰੇ ਪਿਤਾ ਨੇ ਧਰਤੀ ਤੇ ਅਵਤਾਰ ਧਾਰਿਆ, ਮੇਰਾ ਪਿਤਾ ਧਰਤੀ ਤੇ ਅਵਤਰਿਆ ਆਇਆ ਕਿ ਉਸ ਸਮੇਂ ਇਹ ਮਾਇਆ ਨਹੀਂ ਸੀ, ਉਸ ਸਮੇਂ ਇਹ ਉਸ ਅਕਾਲ ਪੁਰਖ ਵਿਸ਼ਨੂੰ ਦੀ ਮਾਇਆ ਇਸੇ ਤਰ੍ਹਾਂ ਸੀ। ਇਸੇ ਮਾਇਆ ਦੇ ਵਿੱਚੋਂ ਮੇਰਾ ਪਿਤਾ ਹਰਨਾਕਸ਼ ਪੈਦਾ ਹੋਇਆ। ਇਹ ਗੁਰੂ ਸਾਡਾ ਮਰਕਾ ਜੀ ਜਿਹੜੀ ਮਾਇਆ ਨੇ ਮੇਰੇ ਪਿਤਾ ਹਰਨਾਕਸ਼ ਨੂੰ ਪੈਦਾ ਕੀਤਾ, ਜਿਹੜੀ ਮਾਇਆ ਨੇ ਮੇਰੇ ਪਿਤਾ ਨੂੰ ਇੰਨਾ ਕੁਝ ਰਾਜ ਸਾਜ ਮਾਇਆ 14 ਲੋਕ ਖੰਡ ਪ੍ਰਹਿਬੰਧ ਆਕਾਸ਼ ਪਾਤਾਲ ਸਭ ਕੁਝ ਜਿਸ ਨੇ ਮੇਰੇ ਪਿਤਾ ਨੂੰ ਦਿੱਤੇ ਨੇ, ਉਸ ਮਾਇਆ ਦਾ ਪਤੀ ਅਕਾਲ ਪੁਰਖ ਸਵਾਮੀ ਉਸ ਮਾਇਆ ਦਾ ਪਤੀ ਹੈ ਤੇ ਤੁਸੀਂ ਦੱਸੋ ਵੀ ਮੇਰਾ ਪਿਤਾ ਵੱਡਾ ਹੈ ਕਿ ਉਹ ਅਕਾਲ ਪੁਰਖ ਜਿਹਨੇ ਮੇਰੇ ਪਿਤਾ ਨੂੰ ਬਣਾਇਆ, ਜਿਹਨੇ ਮੇਰੇ ਪਿਤਾ ਨੂੰ ਸਭ ਕੁਝ ਦਿੱਤਾ, ਤੁਸੀਂ ਦੱਸੋ ਵੀ ਇਹਨਾਂ ਵਿੱਚੋਂ ਵੱਡਾ ਕੌਣ ਹੈ? ਸਭ ਤੋਂ ਵੱਡਾ ਉਹ ਅਕਾਲ ਪੁਰਖ ਸਵਾਮੀ ਹੈ।
ਤੇਜ ਅਪਰ ਪਰ ਹੈ ਉਰ ਤੋਰੇ,
ਗੁਰੂ ਜੀ ਤੁਹਾਡੇ ਮਨ ਵਿੱਚ ਆਪਣੇ ਤੇ ਬਗਾਨੇ ਦਾ ਭੇਦ ਪਿਆ, ਤੁਸੀਂ ਆਪਣੀਆਂ ਚੀਜ਼ਾਂ ਨੂੰ ਖੁਸ਼ ਹੋ ਕੇ ਸਮਝਦੇ ਹੋ ਤੇ ਦੂਸਰਿਆਂ ਨੂੰ ਬੜਾ ਦੁਖੀ ਹੋ ਕੇ ਵੇਖਦੇ ਹੋ। ਦੂਸਰੇ ਨਾਲ ਤੁਹਾਡੇ ਮਨ ਵਿੱਚ ਦੁਆਸ ਭਾਵਨਾ ਰਹਿੰਦੀ ਹੈ, ਆਪਣਾ ਦੇ ਬਗਾਨੇ ਵਿੱਚ ਭੇਦ ਫਰਕ ਸਮਝਦੇ ਹੋ।
ਭੇਦ ਬੁੱਧ ਕੱਚ ਨੈਣੀਏ ਮੋਰੇ,
ਤੁਹਾਡੇ ਮਨ ਵਿੱਚ ਭੇਦ ਫਰਕ ਹੋ ਸਕਦਾ ਹੈ ਪਰ ਸਾਡੇ ਮਨ ਵਿੱਚ ਨਾ ਮੈਂ ਆਪਣੇ ਪਿਤਾ ਨੂੰ ਮਾਰਾ ਕਹਿੰਦਾ ਵਾ ਤੇ ਨਾ ਹੀ ਤੁਹਾਨੂੰ ਤੇ ਨਾ ਹੀ ਉਸ ਵਿਸ਼ਨੂੰ ਨੂੰ, ਕਿਉਂਕਿ ਸਾਰੀਆਂ ਥਾਵਾਂ ਵਿੱਚ ਉਸ ਅਕਾਲ ਪੁਰਖ ਸਭ ਥਾਂ ਵਿਆਪਕ ਹੈ। ਉਹਦੀ ਜੋਤ ਮੇਰੇ ਪਿਤਾ ਦੇ ਅੰਦਰ ਵੀ ਹੈ, ਉਹੀ ਜੋਤ ਮੇਰੇ ਅੰਦਰ ਹੈ, ਉਹੀ ਜੋਤ ਘੱਟ ਘੱਟ ਸਭ ਥਾਵਾਂ ਦੇ ਵਿਆਪਕ ਹੈ। ਤੇ ਗੁਰੂ ਜੀ ਮੇਰੇ ਮਨ ਅੰਦਰ ਇਹੋ ਜਿਹਾ ਕੋਈ ਭੇਦ ਨਹੀਂ।
ਸ੍ਰੀ ਕਰਤਾਰ ਕਰੇ ਜਬ ਤਰਨਾ ਤਬ ਯੇ ਤੇਜ ਹੋਏ ਉਰ ਹਰਨਾ।
ਗੁਰੂ ਜੀ ਜਦੋਂ ਉਹ ਕਰਤਾਰ ਆਪ ਸਵਾਮੀ ਅਕਾਲ ਪੁਰਖ ਕਿਰਪਾ ਕਰ ਦੇਵੇ, ਉਹਨਾਂ ਦੇ ਮਨ ਦੇ ਅੰਦਰੋਂ ਇਹ ਭੇਦ ਇਹ ਫਰਕ ਆਪਣਾ ਬਗਾਨਾ ਸੁੱਖ ਦੁੱਖ ਚਿੰਤਾ ਗਮੀ ਖੁਸ਼ੀ ਇਹ ਸਭ ਕੁਛ ਉਸ ਵਕਤ ਖਤਮ ਹੋ ਜਾਂਦਾ ਹੈ। ਮਨ ਦੇ ਵਿੱਚੋਂ ਇਹ ਦੁਰਗਾ ਦੀਆਂ ਭਾਵਨਾਵਾਂ ਉਦੋਂ ਖਤਮ ਹੋ ਜਾਂਦੀਆਂ ਹਨ جب اکال پرس آپ کرتا کر دے
آتم میں پر اپر بخانے
جیڑی ساریا تھاوا اپنے پرائے جہاں اپنا پرایا دسدا ہے جب گرو اکال پرس آپ کرپا کر دے تو اس وقت اپنے سے بگانے اسے جوت کا نظر آ جاتا ہے تے اپنا سے بگانا سب کچھ ختم ہو جاتا ہے
ایک عرص کو کمت نہ جانے
تے انہوں نے من اندر اس چیز کا نشچا ہو جاتا وہ بیداں دی شاستراں دی گلاں نوں مارا نہیں سمجھتے تسی بید شاستراں نوں مارا کہندے ہو اے گرو سنگا برکا جی وہ بید شاستر جڑے ہن انہاں نوں جھوٹا نہ جاننا کرو
کبھی نہ ہو تائیں کلیانا
تے جڑے بیداں شاستراں نوں جھوٹا کہندے نے نا انہاں جناں دا کدے وی کلیان نہیں ہو سکدا وہ بندے جہے بےدا نے جھوٹا کہہ کے بھی یہ تو سب گل ہے جی یہ تو گل ہو ہی نہیں سکتی اصل گل تو سانو پتا جہے اس گل کرتے ہیں بھی میں کچھ جانتا بےدا شاستر نے جھوٹ لکھا کہ انہوں بندہ کا کلے کلیان ہو ہی نہیں سکتا جہاں گرو شبد نو ہی ماڑا کہہ دے وہ بندے نے اندر شبد نے ٹکنا کی ہے جہاں شبد نو ہی ماڑا کہندا ہے ہردے کا کدے کلیان نہیں ہو سکتا
جنم مرن پاوے دکھ نانا
دو طرح کے دکھ نانا پرکار کے دکھ ملتے ہیں جنم مرن کے چکر بار بار پینا پہنتا ہے
پورن لکھے آتما جوئی پاو بندن سے سوئی
مارا دے دکھنا تو انہاں جنم مرن دے چکرا تو اوہی جان بچ سکتے ہیں اوہی سنسار دے بندھنا تو بچتے ہیں چھٹتے ہیں جڑے سب پاسے اس پورن سروپ آتما نوں جان لیندے جڑے جان جاندے بھی سب تھاواں وچ ایک آتم سروپ پورن ہو کے اوٹ پوٹ سب پاسے ربی ہوئی ہے وہ آتما جڑے جان لیندے نے وہی اس مایا کے سنگلوں تو چھٹ سکتے ہیں
سن کر ات بچ شنڈا مرتا
بھگت پرہلاد جی کہتے میرے یہو جے بچنا سن کے گرو سنڈا مرتا جی
کہے کہ کھوٹو وڈ یہ لڑکا
آپس میں ایک دوجے نو کہندے بھی اے تاں بڑی کھوٹیائی پتوا ہے اے بڑا بھڑی بدھی والا لڑکا ہے
دیتن پل کانن کی نیاری
آپس میں گلاں کرتے نے سنڈا مرتا کہندے بھی دیکھو اے جڑا پتر ہے نا اے تاں دیتاں دے راجے ہرناکش دی کل نو پاؤ دیتا راکشاں دی کول نو جنگل جیڑا راکشاں دی کول ہے وہ جنگل دے نیائی ہے تے جیویں جنگل نو کٹن کٹن واسطے پیڑاں نو ختم کرن واسطے کوہاڑا چاہیدا ہے کہندے اے جیڑا پتر ہے اے جنگل نو کٹن واسطے دیتاں دی کول نو کٹن واسطے کوہاڑے دے تے آئی ہے
وشن کوٹھار سمان نسائی
جہاں یہ نام جپتا ہے نا وہ یہ کہاڑا ہے وہ یہ کہاڑا ہے جی کہاڑے ڈنڈا ہوں ہے اس کہاڑے کا ڈنڈا ہے وشنو کہاڑا ہے وشنو روپی نام بھگوان کا وہ اس دیتا کی راکش روپی کل نو ختم کرنے والا ہے
بن ڈنڈے جو ہے کہاڑا
کہ جی ڈنڈے تو بنا کہاڑا ہوے کہاڑے میں دستا نہ ہوے ہاتھی نہ ہوے تو وہ کہاڑا کٹ نہیں سکتا کہاڑے میں دستا نہ ہوے ہاتھی نہ ہوے وہ کہاڑا کسی کام کا نہیں
کاٹ نہ سکے پٹ اپنے دھارا
اسی طرح بنا ڈنڈی تو کہاڑا کوئی پیڑ کٹ نہیں سکتا جنگل کا ناش نہیں کر سکتا
ਤਿਉਂ ਆਗੇ ਤੋਂ ਹਰ ਭਗਵਾਨਾ।
ਕਹਿੰਦੇ ਇਸੇ ਤਰ੍ਹਾਂ ਭਗਵਾਨ ਦਾ ਨਾਮ ਕਿਸੇ ਕੁਹਾੜੇ ਦੇ ਕਿਸੇ ਹੱਥੇ ਵਿੱਚ ਡੰਡੀ ਵਿੱਚ ਪੈਣਾ ਜ਼ਰੂਰੀ ਸੀ, ਜਦੋਂ ਤੱਕ ਭਗਵਾਨ ਦਾ ਨਾਮ ਨੂੰ ਜਪਣ ਵਾਲਾ ਕੋਈ ਭਗਤ ਨਹੀਂ, ਉਦੋਂ ਤੱਕ ਭਗਵਾਨ ਦਾ ਨਾਮ ਜੇ ਕੋਈ ਜਪਣ ਵਾਲਾ ਹੀ ਨਹੀਂ ਤਾਂ ਦੱਸੋ ਭਗਵਾਨ ਦੇ ਨਾਮ ਨੂੰ ਵਿਸਥਾਰ ਕੌਣ ਕਰੇਗਾ, ਜਨਰਲ ਰਾਕਸ਼ਾਂ ਦਾ ਨਾਸ਼ ਕੌਣ ਕਰੇਗਾ। ਕਹਿੰਦੇ ਜਿਸੇ ਤਰ੍ਹਾਂ ਭਗਵਾਨ ਵਿਸ਼ਨੂੰ ਦਾ ਨਾਮ ਕੁਹਾੜਾ ਹੈ ਤਾਂ ਸਹੀ, ਪਰ ਉਸ ਕੁਹਾੜੇ ਨੂੰ ਪਹਿਲਾਂ ਡੰਡੀ ਨਹੀਂ ਸੀਗੀ, ਉਸ ਕੁਹਾੜੇ ਵਿੱਚ ਦਸਤਾ ਨਹੀਂ ਸੀਗਾ, ਉਹਦੇ ਵਿੱਚ ਪਾਉਣ ਵਾਲੀ ਹੱਥੀ ਇਹ ਹੈ ਜਿਹੜਾ ਰਾਕਸ਼ ਦੇ ਘਰ ਪੁੱਤਰ ਪੈਦਾ ਭਗਤ ਹੋਇਆ ਨਾ ਪ੍ਰਹਿਲਾਦ, ਇਹ ਰਾਕਸ਼ਾਂ ਦੇ ਜੰਗਲਾਂ ਨੂੰ ਨਾਸ਼ ਕਰਨ ਵਾਸਤੇ ਵਿਸ਼ਨੂੰ ਰੂਪੀ ਕੁਹਾੜੇ ਦਾ ਡੰਡਾ ਹੈ।
ਅਬ ਇਹੋ ਦੰਡ ਸਮਾਨਾ,
ਪਹਿਲਾਂ ਭਗਵਾਨ ਦਾ ਕੁਹਾੜਾ ਕੇਵਲ ਖਾਲੀ ਸੀ, ਉਹਦੇ ਵਿੱਚ ਡੰਡਾ ਨਹੀਂ ਸੀਗਾ, ਪਰ ਹੁਣ ਇਹ ਜਿਹੜਾ ਅਰਨਾਸ਼ ਦੇ ਘਰ ਪੁੱਤਰ ਪੈਦਾ ਹੋਇਆ ਇਹ ਅਰਨਾਸ਼ ਦੇ ਰੂਪੀ ਕੁੱਲ ਨੂੰ ਖਤਮ ਕਰਨ ਵਾਸਤੇ ਕੁਹਾੜੇ ਦੇ ਵਿੱਚ ਡੰਡਾ ਪੈ ਚੁੱਕਾ, ਤੇ ਜਦੋਂ ਕੁਹਾੜੇ ਦੇ ਵਿੱਚ ਡੰਡਾ ਪੈ ਜਾਵੇ ਤਾਂ ਉਹ ਸਾਰੇ ਜੰਗਲ ਨੂੰ ਨਾਸ਼ ਕਰ ਦਿੰਦਾ। ਸੰਡਾ ਮਰਡਾ ਆਪਸ ਵਿੱਚ ਗੱਲਾਂ ਕਰਦੇ ਨੇ, ਕਹਿੰਦੇ ਵੀ ਹੁਣ ਤਾਂ ਰਾਕਸ਼ਾਂ ਦੀ ਕੁੱਲ ਨੂੰ ਖਤਮ ਕਰਨ ਵਾਲਾ ਇਹ ਭਗਤ ਪ੍ਰਹਿਲਾਦ ਹੈ।
ਨਿਸ਼ਚੇ ਨਾਕ ਬੰਸ ਦਾ ਕਰਈ,
ਇਹ ਗੱਲ ਨਿਸ਼ਚੇ ਵਿੱਚ ਹੈ, ਇਹ ਗੱਲ ਪੱਕੀ ਹੈ ਵੀ ਇਹ ਰਾਕਸ਼ਾਂ ਦੀ ਕੁੱਲ ਦਾ ਨਾਸ਼ ਕਰ ਦਵੇ। ਜਿਹੋ ਜਿਹਾ ਇਹਦੀ ਬਿਰਤੀ ਹੈ, ਜਿਹੋ ਜਿਹਾ ਇਹਦਾ ਸੁਭਾਅ ਹੈ, ਭਗਤੀ ਕਰਦਾ ਹੈ, ਇਹਦੇ ਨਾਲ ਪੱਕਾ ਪਤਾ ਲੱਗਦਾ ਵੀ ਇਹ ਰਾਕਸ਼ਾਂ ਦੀ ਕੁੱਲ ਨੂੰ, ਰਾਕਸ਼ਾਂ ਦੀ ਬਿਰਤੀ ਸੰਸਾਰ ਚ ਖਤਮ ਕਰ ਦੇਵੇਗਾ।
ਵੱਡੋ ਢੀਤ ਡਰ ਦੇ ਨਾ ਧਰਈ,
ਬੜਾ ਢੀਤ ਬਿਰਤੀ ਵਾਲਾ, ਸਾਡਾ ਡਰ ਨਹੀਂ ਮਨਾਉਂਦਾ, ਆਪਣੇ ਪਿਤਾ ਦਾ ਡਰ ਨਹੀਂ ਕਰਦਾ। ਜਿਹੜੇ ਅਰਨਾਸ਼ ਤੋਂ ਅਸੀਂ ਡਰਦੇ ਹਾਂ, ਉਸ ਅਰਨਾਸ਼ ਦੀ ਗੋਦੀ ਵਿੱਚ ਬੈਠ ਕੇ ਉਹਨੂੰ ਉਪਦੇਸ਼ ਦੇ ਰਿਹਾ ਸੀ, ਇੰਨਾ ਢੀਤ ਹੈ, ਕਿਸੇ ਦਾ ਡਰ ਨਹੀਂ ਮੰਨਦਾ।
ਆਨੋ ਪੈਤ ਸਾਸਨਾ ਦੇਈ,
ਤੇ ਕਹਿੰਦੇ ਹੁਣ ਇਹਨੂੰ ਪਾਲਣਾ ਕਰਾਂਗੇ। ਸੋਹਣੀ ਬੈਂਸ ਦੀ ਬਾਂਸ ਦੀ ਬੈਂਸ ਜਾਂ ਬਾਂਸ ਦੀ ਡੰਡੀ ਲਿਆ ਕੇ ਸੋਟੀ ਦੇ ਨਾਲ ਇਹਨੂੰ ਕੁੱਟਣਾ ਕਰੀਏ, ਇਹਨੂੰ ਤਾੜ ਕੇ ਪੂਰੀ ਤਰ੍ਹਾਂ ਡਾਂਟ ਕੇ ਫਿਰ ਇਹਨੂੰ ਪੜਾਵਾਂਗੇ।
ਬਿਨ ਡਾਂਟੇ ਇਹ ਸੀਖ ਨਾ ਲਈ,
ਠੰਡਾ ਮਰਕਾ ਗੱਲਾਂ ਕਰਦੇ, ਬਿਨਾਂ ਡਾਂਟਿਆ ਬਿਨਾਂ ਮਾਰਿਆ ਕੁੱਟਿਆ ਇਹਨੇ ਸਿੱਖਿਆ ਨਹੀਂ ਲੈਣੀ।
ਉਹ ਪ੍ਰਕਾਰ ਕੋ ਭੈ ਦਿਖ ਰਾਵੇ,
ਇਹਨੂੰ ਭੈ ਦੇ ਕੇ ਡਰ ਦੇ ਕੇ ਪੂਰੀ ਤਰ੍ਹਾਂ ਸਮਝਾ ਭਜਾ ਕੇ ਫਿਰ ਪੜਾਵਾਂਗੇ, ਤੇ ਇਹਦੇ ਪਿਤਾ ਦੇ ਕੋਲੋਂ ਸਾਨੂੰ ਸਨਮਾਨ ਮਿਲੇਗਾ। ਜਦੋਂ ਇਹਦੇ ਪਿਤਾ ਦਾ ਜਸ ਇਹਦੇ ਕੰਨਾਂ ਵਿੱਚ ਪਾ ਦਿਆਂਗੇ, ਇਹਦੇ ਮੁੱਖ ਵਿੱਚ ਇਹਦੇ ਪਿਤਾ ਦਾ ਜਸ ਵਸ ਜਾਵੇਗਾ, ਜਦੋਂ ਇਹ ਆਪਣੇ ਪਿਤਾ ਦੀ ਵਡਿਆਈ ਕਰੇਗਾ ਤਾਂ ਇਹਨੂੰ ਚੰਗੀ ਤਰ੍ਹਾਂ ਸਾਡਾ ਕੀਤਾ ਹੋਇਆ ਸਫਲਾ ਹੋਵੇਗਾ। ਇਹਨੂੰ ਸਮਝਾ ਬੁਝਾ ਕੇ ਇਹਦੇ ਪਿਤਾ ਦੀ ਸਿੱਖਿਆ ਦੇਵਾਂਗੇ।
ਆਪਣੀ ਵਿਦਿਆ ਸਤਲ ਪੜਾਵੇ,
ਜਿਹੜੀ ਰਾਕਸ਼ਾਂ ਦੀ ਵਿਦਿਆ ਹੈ, ਜਿਹੜੀ ਰਾਕਸ਼ਮਈ ਵਾਲੀ ਜਿੰਨੇ ਵੀ ਰਾਕਸ਼ਾਂ ਦੇ ਸੁਭਾਅ ਹਨ ਉਹ ਸਾਰੇ ਗੁਣ ਇਹਦੇ ਵਿੱਚ ਪਾਵਾਂਗੇ।
ਏਕ ਨਹੀਂ ਦਿਨ ਕੀ ਮਨ ਮਾਨੀ,
ਤੇ ਕਹਿੰਦੇ ਭਗਤ ਪ੍ਰਹਿਲਾਦ ਜੀ, ਉਹਨਾਂ ਨੇ ਭਗਤ ਪ੍ਰਹਿਲਾਦ ਜੀ ਕਹਿੰਦੇ ਸਾਡੇ ਮਰਕੇ ਨੇ, ਗੁਰੂ ਨੇ ਦੋਵਾਂ ਨੇ ਆਪਸ ਵਿੱਚ ਬਹੁਤ ਸਾਰੀਆਂ ਵਿਚਾਰਾਂ ਕੀਤੀਆਂ, ਪਰ ਮੈਂ ਉਹਨਾਂ ਦੀ ਇੱਕ ਵੀ ਗੱਲ ਨਹੀਂ ਸੁਣੀ।
ਦੇਖ ਪੂਰੀ ਕੀ ਤੂਸ਼ਨ ਠਾਨੀ,
ਉਹ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਸੀ ਪਰ ਮੈਂ ਉਹਨਾਂ ਦੀਆਂ ਇਹੋ ਜਿਹੀਆਂ ਗੱਲਾਂ ਸੁਣਦਿਆਂ ਹੋਇਆ ਚੁੱਪ ਕਰਕੇ ਬੈਠਾ ਰਿਹਾ।
ਬੀਤ ਗਇਓ ਜਬ ਕੇ ਸਤਕਾਲਾ,
ਉਹ ਮੈਨੂੰ ਆਪਣੀਆਂ ਆਪਣੀਆਂ ਵਿਦਿਆ ਪੜ੍ਹਾਉਂਦੇ ਸੀ, ਆਪਣੀਆਂ ਸਿੱਖਿਆ ਦਿੰਦੇ ਸੀ ਪਰ ਮੈਂ ਉਹਨਾਂ ਦੀ ਸਿੱਖਿਆ ਨੂੰ ਸੁਣਿਆ ਨਹੀਂ। ਆਪਣਾ ਧਿਆਨ ਅਕਾਲ ਪੁਰਖ ਦੇ ਚਰਨਾਂ ਵਿੱਚ ਲਾ ਕੇ ਕਾਫੀ ਸਮਾਂ ਉਹ ਮੈਨੂੰ ਪੜ੍ਹਾਉਂਦੇ ਰਹੇ ਆਪਣੀ ਆਪਣੀ ਸਿੱਖਿਆ, ਪਰ ਮੈਂ ਉਹਨਾਂ ਦੀ ਸਿੱਖਿਆ ਨਹੀਂ ਸੁਣੀ।
ਤੇ ਜਾਨਤ ਪੇ ਪੜੇ ਉਹ ਵਿਸਾਲਾ,
ਫਿਰ ਉਹ ਸੋਚਦੇ ਸੀ ਵੀ ਹੁਣ ਕੁਝ ਪੜ੍ਹ ਚੁੱਕਾ ਹੋਣਾ, ਸਾਡੀ ਗੱਲ ਸਮਝ ਚੁੱਕਾ, ਉਹਨਾਂ ਨੇ ਮੈਨੂੰ ਬੜਾ ਕੁਝ ਪੜ੍ਹਾਇਆ ਭਗਤਾਂ ਰਾਜ ਗਏ ਨੇ ਪਰ ਮੈਂ ਉਹਨਾਂ ਦੀ ਗੱਲਾਂ ਨਹੀਂ ਸੁਣੀਆਂ। ਉਹਨਾਂ ਨੇ ਸੋਚਿਆ ਵੀ ਕੁਝ ਪੜ ਚੁੱਕਾ ਹੋਣਾ ਹੈ।
ਇੱਕ ਦਿਨ ਦੈਂਤ ਰਾਜ ਕੇ ਪਾਸਾ
ਤੇ ਇਹ ਜਾਣ ਕੇ ਵੀ ਇਹਨੂੰ ਕੁਝ ਅਸੀਂ ਸਮਝਾ ਚੁੱਕੇ ਹਾਂ, ਪੜ੍ਹਾ ਚੁੱਕੇ ਹਾਂ। ਇਹ ਜਾਣ ਕੇ ਇੱਕ ਦਿਨ ਭਗਤਾਂ ਰਾਜ ਕਹਿੰਦੇ ਸਾਡਾ ਮਰਕਾ ਮੈਨੂੰ ਮੇਰੇ ਪਿਤਾ ਰਾਕਸ਼ ਅਰਾਕਸ਼ ਦੇ ਕੋਲ ਲੈ ਕੇ ਗਏ।
ਲੇਕਰ ਗਮ ਨੇ ਕਰ ਲਾਸਾ
ਬੜੀ ਖੁਸ਼ੀ ਦੇ ਨਾਲ ਬੜੇ ਪਿਆਰ ਦੇ ਨਾਲ ਮੈਨੂੰ ਲੈ ਕੇ ਗਏ ਤੇ ਮਨ ਵਿੱਚ ਇੱਛਾ ਸੀ ਵੀ ਅਸੀਂ ਇੰਨਾ ਪੜ੍ਹਾ ਚੁੱਕੇ ਹਾਂ ਤੇ ਇਹਦੀਆਂ ਗੱਲਾਂ ਸੁਣ ਕੇ ਰਾਕਸ਼ ਅਰਾਕਸ਼ਾਂ ਨੂੰ ਇਨਾਮ ਦੇਵੇਗਾ, ਖੁਸ਼ੀ ਬਖਸ਼ੇਗਾ। ਇਹ ਜਾਣ ਕੇ ਬੜੇ ਖੁਸ਼ੀ ਦੇ ਨਾਲ ਇਹ ਮੈਨੂੰ ਲੈ ਕੇ ਗਏ। ਪਰ ਕਹਿੰਦੇ ਅੱਗੇ ਜਦੋਂ ਭਗਤ ਰਾਜ ਜੀ ਨੇ ਆਪਣੇ ਪਿਤਾ ਰਾਕਸ਼ ਰਾਜ ਨੂੰ ਫਿਰ ਗਿਆਨ ਬਖਸ਼ਿਆ, ਬਾਰ ਬਾਰ ਭਗਤੀ ਵਾਲੀਆਂ ਗੱਲਾਂ ਕਰਦੇ ਸੀ ਤੇ ਬਹੁਤ ਸਾਰੇ ਕਸ਼ਟ ਰਾਕਸ਼ ਭਗਤ ਰਾਜ ਜੀ ਨੂੰ ਦੇਵੇਗਾ, ਮਾਰਨ ਤੱਕ ਦਾ ਹੁਕਮ ਦੇ ਦਿੰਦਾ ਹੈ। ਬਹੁਤ ਤਰ੍ਹਾਂ ਦੇ ਆਪਣੀ ਆਪਣਾ ਜ਼ੋਰ ਲਾ ਕੇ ਭਗਤ ਰਾਜ ਜੀ ਨੂੰ ਮਾਰਨ ਦਾ ਜ਼ੋਰ ਲਾਉਂਦੇ ਨੇ ਪਰ ਕਿਸੇ ਦਾ ਬਸ ਨਹੀਂ ਚੱਲਦਾ, ਕਿਉਂਕਿ ਉਹ ਅਕਾਲ ਪੁਰਖ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ ਤੇ ਉਹ ਸਵਾਮੀ ਦੀ ਮਹਿਮਾ ਭਗਤ ਪ੍ਰਹਿਲਾਦ ਜੀ ਜਿਸ ਅਕਾਲ ਪੁਰਖ ਨੇ ਭਗਤ ਪ੍ਰਹਿਲਾਦ ਜੀ ਨੂੰ ਬਚਾਇਆ ਉਸੇ ਸਾਖੀ ਨੂੰ ਉਸੇ ਕਥਾ ਨੂੰ ਭਗਤ ਪ੍ਰਹਿਲਾਦ ਜੀ ਆਪ ਸੁਣਾ ਰਹੇ ਨੇ। ਸੋ ਆਪਾਂ ਅੱਗੇ ਦੀ ਕਥਾ ਕੱਲ ਦੇ ਪ੍ਰਸੰਗ ਵਿੱਚ ਸ਼ਰਵਣ ਕਰਾਂਗੇ ਜੀ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਪਾਤਸ਼ਾਹ ਜੀ ਦੀਆਂ ਵਡਿਆਈਆਂ ਕਰਦਿਆਂ ਹੋਇਆਂ, ਜਸ ਗਾਉਂਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਪੁਲਾਂ ਹੋ ਜਾਂਦੀਆਂ ਹਨ। ਗੁਰੂ ਮਹਾਰਾਜ ਜੀ ਅਤੇ ਗੁਰੂ ਕੀ ਸਾਹ ਸੰਗਤ ਬਖਸ਼ਣ ਜੋ ਮੈਂ ਬਖਸ਼ ਰਹਿਣਾ ਜੀ। ਵਾਹਿਗੁਰੂ 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 ਚੁਤਰੇ ਪਾਰ ਬ੍ਰਹਮ ਸਭ ਨਾਸੀ ਅਗਨਾਸ਼ ਪੰਜਨ ਗੁਣਤਾ ਗੁਣ ਸਭ ਤੇ ਤੂੰ ਗੋਬਿੰਦੇ ਗੁਣ ਜਾ ਕਰ ਸਰਾਗ ਤੇ